ओंकार सतनाम करता पुरुष निर्भो निर्वैर अकाल मूर्त अजूनी सैभान गुर प्रसाद जप वाद सच जुगाद सच है भी सच नानक होसी भी सच ਕਿਰਤ ਕਿਰਤ ਪ੍ਰਵਿਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਹਰ ਅੰਮ੍ਰਿਤ ਰਸ ਪਾਇਆ ਮੂਆ ਜਿਵਾਇਆ ਫਿਰ ਬਾਹੁੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨਾ ਕੋਈ ਜੀਓ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨ ਕੋਏ ਜੀਓ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਪਤਿਤ ਪਾਵਨ ਭਗਤ ਵਿਚਲ ਕਿਰਪਾ ਨਿਧਾਨ ਸਤਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਉਪਰੰਤ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਇਹ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਜਹ ਸਤਿਗੁਰ ਤਹਿ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਹਨ ਉੱਥੇ ਗੁਰੂ ਕੀ ਸੰਗਤ ਬਾਣੀ ਦਾ ਪਾਠ ਕੀਰਤਨ ਕਥਾ ਦਾ ਆਨੰਦ ਮਾਣਦੀ ਹੈ। ਇਹ ਵੱਡੀ ਮਹਿਮਾ ਗੁਰਬਾਣੀ ਦੇ ਵਿੱਚ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਜੀ ਵੱਸਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ। ਭਾਈ ਸਾਹਿਬ ਲਿਖਦੇ ਨੇ ਕਿ ਇੱਕ ਵਾਰੀ ਨਾਰਦ ਮੁਨੀ ਨੇ ਪਰਮੇਸ਼ੁਰ ਨੂੰ ਪੁੱਛਿਆ ਕਿ ਵਾਹਿਗੁਰੂ ਜੀ, ਆਪ ਜੀ ਦਾ ਪੱਕਾ ਐਡਰੈਸ ਪਤਾ ਕੋਈ ਹੋਵੇ ਤਾਂ ਦੱਸ ਦਿਓ, ਕਿਉਂਕਿ ਨਾਰਦ ਮੁਨੀ ਦਾ ਕੰਮ ਹੁੰਦਾ ਹੈ ਪਰਮੇਸ਼ੁਰ ਕੋਲ ਖਬਰਾਂ ਪਹੁੰਚਾਉਣੀਆਂ, ਅਤੇ ਇੱਧਰੋਂ ਉੱਧਰ ਉੱਧਰੋਂ ਇੱਧਰ ਵੀ ਕਰਦਾ। ਇਹ ਵੀ ਸਾਰੀਆਂ ਸ਼ਕਤੀਆਂ ਨੇ ਅਕਾਲ ਪੁਰਖ ਦੀਆਂ, ਕੋਈ ਇਹ ਸਰੀਰ ਨਹੀਂ ਹਨ। ਅਸੀਂ ਲੋਕ ਸਰੀਰਾਂ ਨੂੰ ਲੱਭਣ ਤੁਰ ਪੈਂਦੇ ਹਾਂ, ਕਿਉਂਕਿ ਸਾਡੀ ਸੋਚ ਜਿਹੜੀ ਹੈ ਉਹ ਇਸ ਪੰਜ ਭੌਤਿਕ ਸਰੀਰ ਤੱਕ ਹੀ ਸੀਮਿਤ ਹੈ। ਜਿਹੜੇ ਅਨੁਭਵੀ ਪੁਰਸ਼ਾਂ ਨੇ ਪੁਰਾਣੇ ਗ੍ਰੰਥ ਲਿਖੇ ਹਨ ਉਹ ਸਰੀਰ ਦੇ ਤਲ ਤੋਂ ਉੱਪਰ ਉੱਠ ਕੇ अनुभव मंडल में जाके जो ब्रह्मांड में हो रहा है उस मंडल दे विच पहुँच के उन्होंने सूक्ष्म ज्ञान नूं समझिया तो वो उत्थे नारद मुनि दे कई पक्ष सामने आते हैं। एकदम जिहड़ा भगती का प्रकरण है संसार दे विच भगती की जो शुरुआत देखते हैं सब तो पहला वो नारद मुनि का नाम आता है। नारद मुनि ने दो ग्रंथ भी भगती के प्रकरण से लिखे हैं। एक तो नारद भगती सूत्र है, एक नारद पंचरात्र। ये दोवें ग्रंथ अजकल छपे हुए भी मिलते हैं। तो भगती का जिहड़ा सूत्र लिखा है उहदे विच उहने बहुत सूखम रूप विच, क्योंकि पहला विस्थार वाले ग्रंथ होंदे फिर उन्हों संखेप कर देंदे सी, ऐसा रिवाज सी पहला वड्डे वड्डे जिवें मान लो एक एक लख श्लोक लिखिया जाणा फिर उन्हों घटा घटा के कई बारी घटाए गए। इदां लिखिया भई पहला उहदा लख दा 50,000 बना रहना, फिर उन्होंने आखना यह भी ज़्यादा है, फिर उन्होंने होर घट करते 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 जिमें उपनिषदा दे 108 उपनिषदा दे विच्चों तत निचोड़ कढ के वेद व्यास जी ने 1100 सूत्र, फिर 555 सूत्र ब्रह्म सूत्र जिन्हों कहिंदे हन वो लिखिया, जिस तों वेदांत दा एक वक्रा विशा सबजैक्ट जिहड़ा है जिन्हों कहने वेदांत शास्त्र उहदे सूत्र बना दिते। अगे फिर उहदे ते भाष आउणे शुरू हो गए, तां कई लखां सालां तों इह काम चलदा रहा। तो भगती सूत्र का जिहड़ा प्रकरण है उस तों नारद मुनि भगत परमेश्वर दे प्यारे हर वेले उस वाहिगुरू की बंदगी करन वाले नारायण नारायण करन वाले सिद्ध हन। दूसरा पक्ष उहनां दा इह वी है कि संसार की जिहड़ी किरिया है उस नूं चलाउण वाले वी लोकां दे विच जा के इधरों उधर तो उधरों इधर कन्ना च फूक मारन वाले, जिवें कंस नूं पता लगा कि तेरी भैण दा पुत्र तेरा कतल करेगा, जिहड़ी तेरी देवकी भैण जिहनूं तूं चाचे दी धी नूं विआह के तोरन लगा इहदा अठवां पुत्र तेनूं मारेगा। उहनें अपनी भैण नूं ते अपने भरा नूं अपने चीजे नूं कैद कर लिया, भैण दे पणवईए नूं कैद करके जदों अठवां बच्चा होवेगा मार देंगा। नारद मुनि ने सोचा इदां दा इहदे पाप दा घड़ा नहीं भरना, उन्हें जाके कंस नूं कहा, कहन लगा आ देख मैं तैनूं 8 लकीरां पा के दिखा। उन्हें धरती ते 8 लकीरां पातीआं, कहिंदा गिण 8वीं कीड़ी है, इधरों गिणेगा तो आए इधरों गिणेगा तो आए 8वां है ना, पाशबाणी तो हुई भी 8वां बच्चा तैनूं 8वां 8ां चो किहड़ा होवेगा तू 8 ही मार दे। वो पहला होया उन्हें पहला मारता, दूजा होया दूजा मारता, 6 मारे सन। 7वां बच्चा मंत्र शक्ति दे नाल जदों जिवें अजकल पेट बदल देंदे ने, वो जिहड़ा सी बलराम जिहनूं कहिंदे आ कृष्ण का वड्डा भरा, वो रोहणी दे पेट वासदेव की दूसरी पत्नी सी रोहणी पहला उहदे पेट च पचा दिता, उत्थे बच गया। तो कृष्ण तो जदों होए तो गल ही वखरी है, उस सारी जेल के दरवाजे खुल गए तो वो उतों निकल गए सन लैके। तो नारद मुनि ने अग लाई सी भी ये 8वां जिहड़ा कोई भी हो सकता, ये ना समझ भी 8वां ही जिहड़ा सब तो छोटा होएगा वो 8वां होएगा, विचकारला भी 8वां हो सकता, 8 जो ने। इदां दीआं कई कहानियां असीं ਇਹ ਵੀ ਸੁਣਦੇ ਹਾਂ, ਇਹ ਵੀ ਨਾਰਦ ਦਾ ਇੱਕ ਪੱਖ। ਜਿਹੜਾ ਬੰਦਾ ਇੱਦਾਂ ਦੀ ਗੱਲ ਕਰੇ ਅੱਜ ਕੱਲ੍ਹ ਉਹਨੂੰ ਵੀ ਕਹਿ ਦਿੰਦੇ ਆ ਵੀ ਇਹ ਤਾਂ ਨਾਰਦ ਮੁਨੀ ਆ, ਚੁੱਕਥਲ ਕਰਨ ਵਾਲਾ, ਚੁਗਲੀ ਕਰਨ ਵਾਲਾ, ਇਹ ਇੱਕ ਪੱਖ ਹੈ। ਤੋ ਸਾਧ ਸੰਗਤ ਜੀ, ਨਾਰਦ ਮੁਨੀ ਦਾ ਜਿਹੜਾ ਉਹ ਭਗਤੀ ਵਾਲਾ ਪੱਖ ਹੈ ਅਤੇ ਦੂਜਾ ਪੱਖ ਚੁਗਲੀ ਵਾਲਾ ਪੱਖ ਹੈ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਵੀ ਲਿਖਿਆ ਹੈ ਵੀ ਜਦੋਂ ਧਰੂਵ ਭਗਤ ਨੂੰ ਉਪਦੇਸ਼ ਦੇਣਾ ਸੀਗਾ ਅਤੇ ਨਾਰਦ ਮੁਨੀ ਉਪਦੇਸ਼ਿਆ, ਨਾਮ ਨਿਦਾਨ ਅਮਿਓਂ ਰਸ ਪੀਤਾ। ਨਾਰਦ ਮੁਨੀ ਨੇ ਧਰੂਵ ਨੂੰ ਉਪਦੇਸ਼ ਦਿੱਤਾ ਵੀ ਨਾਮ ਜਪ, ਸਿਮਰਨ ਕਰ, ਅਤੇ ਉਹਨੇ ਫਿਰ ਸਿਮਰਨ ਕੀਤਾ। ਸੋ ਭਗਤੀ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਸਤ ਸੰਗਤ ਵਿੱਚ ਇਹ ਪੁਰਾਤਨ ਸਮੇਂ ਤੋਂ ਐਸਾ ਸੰਕੇਤ ਮਿਲਦਾ ਵੀ ਸਾਧ ਸੰਗਤ 'ਚ ਬਹਿ ਕੇ ਨਾਰਦ ਮੁਨੀ ਪੁੱਛਦੇ ਨੇ। ਭਾਈ ਗੁਰਦਾਸ ਜੀ ਦੇ ਬਚਨ ਤੋਂ ਗੱਲ ਸ਼ੁਰੂ ਕੀਤੀ ਸੀ, ਨਾਰਦ ਮੁਨੀ ਪੁੱਛਦੇ ਪਰਮੇਸ਼ਰ ਨੂੰ, ਕਹਿੰਦੇ ਜੀ ਤੁਹਾਡੇ ਕੋਲ ਕਈ ਵਾਰੀ ਜ਼ਰੂਰੀ ਕੰਮ ਲਈ ਆਉਣਾ ਪੈਂਦਾ ਅਤੇ ਮਹਾਰਾਜ ਤੁਸੀਂ ਕਈ ਵਾਰੀ ਬੈਕੁੰਠ 'ਚ ਵੀ ਨਹੀਂ ਮਿਲਦੇ, ਕਿਤੇ ਗਏ ਹੁੰਦੇ ਹੋ ਆਪਣੇ ਭਗਤਾਂ ਦੇ ਕੰਮ ਸਵਾਰਨ ਵਾਸਤੇ ਅਤੇ ਤੁਹਾਨੂੰ ਕੋਈ ਖਬਰ ਦੇਣੀ ਹੁੰਦੀ ਹੈ, ਕਈ ਵਾਰੀ ਤੁਹਾਡੇ ਤੋਂ ਕੁਝ ਗਿਆਨ ਲੈਣਾ ਹੁੰਦਾ, ਕਈ ਵਾਰੀ ਤੁਹਾਡੇ ਦਰਸ਼ਨ ਕਰਨੇ ਹੁੰਦੇ, ਕਈ ਵਾਰੀ ਚੁਗਲੀ ਲੈਣੀ ਹੁੰਦੀ ਹੈ। ਤੋ ਇਹ ਮਹਾਰਾਜ ਦੱਸੋ ਵੀ ਕੋਈ ਪੱਕਾ, ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਨਾ ਵੀ ਕੋਈ ਆਪਣਾ ਸੈੱਲ ਫੋਨ ਦੇ ਦਿਓ ਜਿਹੜਾ ਤੁਹਾਡੇ ਕੋਲ ਹੀ ਹੋਵੇ, ਐਸਾ ਨੰਬਰ ਦਿਓ ਜਿਹੜਾ ਤੁਸੀਂ ਹੀ ਚੁੱਕੋ। ਅਤੇ ਪਹਿਲਾਂ ਕਹਿੰਦੇ ਸੀ ਵੀ ਪੱਕਾ ਟਿਕਾਣਾ ਦੱਸੋ ਜਿੱਥੇ ਤੁਸੀਂ ਹਰ ਵੇਲੇ ਮਿਲੋ। ਭਗਵਾਨ ਕਹਿਣ ਲੱਗੇ, ਭਾਈ ਸਾਹਿਬ ਨੇ ਆਪਣੇ ਕਵਿਤਾ ਵਿੱਚ ਲਿਖਿਆ, ਸਾਧ ਸੰਗ ਨਿਜ ਘਰ ਸੁਣ ਮੁਨ ਨਾਰਦ, ਹੇ ਨਾਰਦ ਮੁਨੀ ਮੇਰਾ ਪੱਕਾ ਟਿਕਾਣਾ ਸਾਧ ਸੰਗਤ, ਹੋਰ ਕਿਤੇ ਮੈਂ ਰਹਿੰਦਾ ਤਾਂ ਹਰ ਥਾਵਾਂ 'ਤੇ ਹੀ ਹਾਂ, ਪਰਮੇਸ਼ੁਰ ਸਰਬ ਵਿਆਪਕ, ਐਸੀ ਕੋਈ ਥਾਂ ਨਹੀਂ ਜਿੱਥੇ ਮਹਾਰਾਜ ਅਕਾਲ ਪੁਰਖ ਨਾ ਹੋਵੇ। ਪਰ ਜਿਵੇਂ ਸਾਧ ਸੰਗਤ ਜੀ, ਸਾਧੂ ਮਹਾਂਪੁਰਸ਼ ਦੱਸਦੇ ਹਨ ਬਈ ਪਾਣੀ ਤਾਂ ਧਰਤੀ 'ਚ ਜਿੱਥੇ ਵੀ ਹੈ, ਸਭ ਥਾਂ 'ਤੇ ਹੈ, ਜਿੱਥੇ ਵੀ ਧਰਤੀ ਥੱਲੇ ਪਾਣੀ ਹੈ, ਪਰ ਕਈ ਥਾਵਾਂ 'ਤੇ ਉੱਪਰ ਹੀ ਚਸ਼ਮੇ ਚੱਲੇ ਹੁੰਦੇ ਨੇ ਅਤੇ ਕਈ ਥਾਂ 'ਤੇ ਸੌ ਸੌ ਫੁੱਟ ਡੂੰਘਾ ਪਾਣੀ, ਹਜ਼ਾਰ ਹਜ਼ਾਰ ਫੁੱਟ ਡੂੰਘਾ ਬੋਰ ਕਰਨਾ ਪੈਂਦਾ। ਜਿੱਥੇ ਉੱਪਰ ਚਸ਼ਮਾ ਚੱਲ ਰਿਹਾ ਹੋਵੇ ਉਹ ਠੀਕ ਹੈ ਕਿ ਜਿੱਥੇ ਹਜ਼ਾਰ ਫੁੱਟ ਡੂੰਘਾ ਪੁੱਟ ਕੇ ਪਾਣੀ ਪੀਣਾ ਪਵੇ ਉਹ ਠੀਕ ਹੈ? ਉੱਥੇ ਵੀ ਬਹੁਤ ਮਿਹਨਤ ਕਰਨੀ ਪੈਣੀ ਹੈ ਅਤੇ ਇੱਥੇ ਉੱਪਰ ਹੀ ਸਾਧ ਸੰਗਤ ਵਿੱਚ ਮਹਾਰਾਜ ਅਕਾਲ ਪੁਰਖ ਜੀ ਪ੍ਰਤੱਖ ਹੀ ਦਿਸ ਪੈਂਦੇ ਹਨ। ਸਾਧ ਸੰਗਤ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਹੀ ਦਰਸ਼ਨ ਛੇਤੀ ਹੋ ਜਾਂਦੇ ਹਨ, ਉੱਪਰ ਹੀ ਚਸ਼ਮਾ ਚੱਲ ਰਿਹਾ ਹੈ। ਸੋ ਆਪਾਂ ਗੁਰੂ ਕੀ ਸੰਗਤ ਵਿੱਚ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਹਾਂ ਅਤੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ। ਆਓ ਹੁਣ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ੰਤਾਂ ਦੀ ਵਿਚਾਰ ਸਰਵਣ ਕਰੀਏ। ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਜਗ ਉਪਜੈ ਬਿਨਸੈ ਬਿਨਸ ਬਿਨਾਸੈ, ਲਗ ਗੁਰਮੁਖ ਅਸਥਿਰ ਹੋਏ ਜੀਓ। ਜਗ ਉਪਜੈ ਬਿਨਸੈ, ਇਹ ਸੰਸਾਰ, ਇਹ ਜਗ ਉਪਜਦਾ ਹੈ, ਬਿਨਸਦਾ ਹੈ, ਜੰਮਦਾ ਹੈ, ਮਰਦਾ ਹੈ। ਬਿਨਸ ਬਿਨਾਸੈ, ਵਿਨਾਸ਼ ਕਰਕੇ ਬਿਨਸਦਾ ਹੀ ਜਾਂਦਾ ਹੈ, ਖਤਮ ਹੀ ਹੁੰਦਾ, ਅਖੀਰ ਨੂੰ ਖਤਮ ਹੋਣਾ ਸਾਰਾ ਕੁਛ। ਇਹ ਸੰਸਾਰ ਦੀ ਅਖੀਰ ਹੱਦ ਕੀ ਹੈ, ਇਹਨੇ ਬਿਨਸਣਾ ਹੈ, ਇਹ ਝੂਠਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ, ਸਾਰਾ ਕੁਝ ਹੀ ਮਹਾਰਾਜ ਨੇ, ਜੋ ਕੁਝ ਅਸੀਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਮਾਇਆ ਦਾ ਪਸਾਰਾ, ਉਹ ਸਾਰੇ ਦਾ ਸਾਰਾ ਬਿਨਸਣ ਵਾਲਾ ਹੈ। ਚਾਹੁੰਦੇ ਹਾਂ ਵੀ ਟਿਕਿਆ ਰਹੇ, ਸਥਿਰ ਹੋਵੇ, ਇਹ ਖਤਮ ਨਾ ਹੋਵੇ, ਪਰ ਹੁੰਦਾ ਨਹੀਂ, ਇਹ ਟਿਕਦਾ ਨਹੀਂ, ਹੋ ਜਾਂਦਾ। ਕੋਈ ਵੀ ਚੀਜ਼ ਹੈ ਸੰਸਾਰ ਦੀ, ਉਹਨੇ ਪੁਰਾਣੀ ਵੀ ਹੋਣਾ, ਉਹਨੇ ਖਤਮ ਵੀ ਹੋਣਾ। ਕੋਈ ਵੀ ਚੀਜ਼ ਤੁਸੀਂ ਦੇਖ ਲਓ, ਭਾਵੇਂ ਅਸੀਂ ਆਪਣੇ ਸਰੀਰ ਵੱਲ ਦੇਖੀਏ, ਸਾਡਾ ਸਰੀਰ ਵੀ ਪੁਰਾਣਾ ਹੋ ਰਿਹਾ ਅਤੇ ਸਾਡਾ ਸਰੀਰ ਪੁਰਾਣਾ ਹੋ ਕੇ ਖਤਮ ਹੋ ਜਾਣਾ। ਮਕਾਨ ਵੀ ਨਵੇਂ ਬਣਾਈ ਦੇ ਨੇ, ਹੌਲੇ ਹੌਲੇ ਪੁਰਾਣੇ ਹੋ ਜਾਂਦੇ ਨੇ ਅਤੇ ਖਤਮ ਹੋ ਜਾਂਦੇ ਨੇ। ਫਿਰ ਸਾਧ ਸੰਗਤ ਜੀ, ਹੋਰ ਜਿੰਨੇ ਪਦਾਰਥ ਨੇ, ਜਿੰਨੇ ਵੀ ਪਦਾਰਥ ਨੇ, ਗੁਰੂ ਸਾਹਿਬ ਆਪਣੀ ਬਾਣੀ 'ਚ ਇੱਦਾਂ ਲਿਖਦੇ ਨੇ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਹੁਣ ਸਭ ਤੋਂ ਵੱਡੀਆਂ ਚੀਜ਼ਾਂ ਤਾਂ ਇਹ ਨੇ ਨਾ, ਸਾਡੇ ਆਲੇ ਦੁਆਲੇ ਧਰਤੀ, ਆਕਾਸ਼, ਪਤਾਲ, ਚੰਦਰਮਾ, ਸੂਰਜ, ਗ੍ਰਹਿ, ਤਾਰੇ। ਅਸੀਂ ਸੋਚ ਨਹੀਂ ਸਕਦੇ ਵੀ ਇਹ ਵੀ ਖਤਮ ਹੋਣਗੇ, ਕਿਉਂਕਿ ਸਾਡੀ ਸੋਚ ਕਦੀ ਉੱਧਰ ਗਈ ਨਹੀਂ, ਕਦੀ ਇਹਦੇ ਬਾਰੇ ਅਸੀਂ ਸੋਚਿਆ ਨਹੀਂ। ਬੰਦਾ ਵੈਸੇ ਸਿਆਣਾ ਤਾਂ ਬਹੁਤ ਬਣਦਾ, ਹਰ ਬੰਦਾ ਕਹਿੰਦਾ ਮੈਂ ਬੜਾ ਸਿਆਣਾ ਹਾਂ, ਮੈਂ ਬੜਾ, ਪਰ ਜਿੰਨੀ ਮਰਜ਼ੀ ਸਿਆਣਪ ਹੋਵੇ, ਸਾਰੀਆਂ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ। ਕੋਈ ਚੰਗਾ ਤਜਰਬੇਕਾਰ ਵਕੀਲ ਹੋਵੇ, ਇਹ ਜ਼ਰੂਰੀ ਨੇ ਵੀ ਉਹ ਇੰਜੀਨੀਅਰ ਵੀ ਬਣ ਜਾਵੇ। ਚਲੋ ਜੇ ਨਾਲ ਇੰਜੀਨੀਅਰ ਬਣ ਜਾਵੇ ਤਾਂ ਇਹ ਜ਼ਰੂਰੀ ਨਹੀਂ ਵੀ ਹੁਣ ਡਾਕਟਰ ਵੀ ਬਣ ਜਾਵੇ। ਡਾਕਟਰ ਵੀ ਬਣ ਜਾਵੇ ਤਾਂ ਜ਼ਰੂਰੀ ਨਹੀਂ ਵੀ ਉਹ ਕੋਈ ਬਹੁਤ ਵੱਡਾ ਵਪਾਰੀ ਬਿਜ਼ਨਸਮੈਨ ਵੀ ਬਣ ਜਾਵੇ। ਸਾਰੀਆਂ ਚੀਜ਼ਾਂ, ਸਭ ਗੁਣ ਕਿਸੇ ਹੀ ਨਾ ਹੈ, ਸਾਰੇ ਗੁਣ ਕਿਸੇ ਵਿੱਚ ਨਹੀਂ ਆਉਂਦੇ, ਮੇਰੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ 'ਚ ਸਾਰੇ ਹੀ ਗੁਣ। ਹਰ ਪੂਰ ਭੰਡਾਰੀਆ ਜੀਓ, ਹਰੀ ਪਰਮਾਤਮਾ ਪੂਰਾ ਭੰਡਾਰਾ, ਬਾਕੀ ਸਾਰੇ ਅਧੂਰੇ ਹਨ, ਆਖੋ ਸ੍ਰੀ ਵਾਹਿਗੁਰੂ। ਔਰ ਇਹ ਗੱਲ ਵੀ ਜਿਹੜੀ ਹੈ ਅਕਸਰ ਸਾਡੇ ਦਿਮਾਗ 'ਚ ਨਹੀਂ ਆਉਂਦੀ ਕਿ ਧਰਤੀ ਖਤਮ ਹੋਣੀ ਹੈ, ਚੰਦ, ਸਿਤਾਰੇ, ਗ੍ਰਹਿ, ਨਛੱਤਰ ਖਤਮ ਹੋਣੇ ਨੇ। ਹਾਂ, ਜਿਨ੍ਹਾਂ ਨੇ ਕਦੀ ਗੁਰਬਾਣੀ ਦੀ ਪੰਗਤੀ ਪੜ੍ਹੀ ਹੋਵੇ, ਸੁਣੀ ਹੋਵੇ, ਜਾਂ ਕਦੀ ਵਿਚਾਰਿਆ ਹੋਵੇ, ਉਹਨਾਂ ਨੂੰ ਆ ਜਾਵੇ। ਸਾਰਿਆਂ ਲਈ ਵੀ ਆਪਾਂ ਕਹਿ ਸਕਦੇ ਵੀ ਸਾਰੇ ਨਹੀਂ ਹੁੰਦੇ, ਪਰ 99% ਦੁਨੀਆ ਇਸ ਗੱਲ ਵੱਲੋਂ ਨਾ ਵਾਕਿਫ ਹੈ, ਬੇਸਮਝ ਹੈ ਇਸ ਪਾਸਿਓਂ, ਉਹਨਾਂ ਨੇ ਕਦੀ ਸੋਚਿਆ ਨਹੀਂ। ਪਰ ਗੁਰੂ ਸਾਹਿਬ ਨੇ ਲਿਖ ਦਿੱਤਾ, ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਚੰਦਰਮਾ ਅਤੇ ਸੂਰਜ ਬਿਨਸ ਜਾਣਗੇ। ਹੈਰਾਨੀ ਹੁੰਦੀ ਲੋਕਾਂ ਨੂੰ ਸੁਣ ਕੇ, ਪਰ ਅੱਜ ਸਾਇੰਸ ਦੁਆਲੇ ਵੀ ਕਹਿੰਦੇ ਹਨ ਕਿ ਸੂਰਜ ਦੀ ਉਮਰ 4 ਕਰੋੜ ਸਾਲ ਹੋਰ ਰਹਿ ਗਈ ਹੈ। 4 ਕਰੋੜ ਤੋਂ ਸਾਲ ਤੋਂ ਬਾਅਦ ਇਹ ਸੂਰਜ ਠੰਡਾ ਹੋ ਕੇ ਖਤਮ ਹੋ ਜਾਏਗਾ। ਫਿਰ ਜਿਹੜੇ ਨਾਸਾ ਵਾਲਿਆਂ ਨੇ ਰਿਸਰਚ ਕੀਤੀ ਹੈ ਗਲੈਕਸੀ ਪੁਲਾੜ ਦੀ ਉੱਪਰ ਜਾ ਕੇ, ਉਹਨਾਂ ਨੇ ਇੱਕ ਬਲੈਕ ਹੋਲ ਕਾਲੇ ਰੰਗ ਦੇ ਬੜੇ ਬੜੇ ਵੱਡੇ ਮਘੋਰੇ, ਆਪਾਂ ਮਘੋਰਾ ਕਹਿ ਸਕਦੇ ਹਾਂ ਪੰਜਾਬੀ 'ਚ, ਹਾਂਜੀ, ਬਲੈਕ ਹੋਲ ਜਿਹੜੇ ਨੇ ਉਹ ਕਾਲੇ ਮਘੋਰੇ ਨੇ ਬੜੇ ਬੜੇ ਵੱਡੇ, ਕਹਿੰਦੇ ਉਹਦੇ ਵਿੱਚ ਬੜੇ ਸੂਰਜ ਡਿੱਗਦੇ ਰਹਿੰਦੇ ਨੇ ਰੋਜ਼ ਅਤੇ ਖਤਮ ਹੁੰਦੇ ਰਹਿੰਦੇ। ਉਹ ਇਹ ਕਹਿ ਰਹੇ ਨੇ ਵੀ ਇਸ ਸੂਰਜ ਨਾਲੋਂ ਵੱਡੇ ਵੱਡੇ ਸੂਰਜ ਰੋਜ਼ ਉਹਨਾਂ ਕਾਲੇ ਹੋਲਾਂ 'ਚ ਡਿੱਗਦੇ ਨੇ, ਅਤੇ ਉਹਨਾਂ ਦੀ ਫਿਰ ਮੁੜ ਕੇ ਬਾਹਰ ਕੋਈ ਕਿਰਨ ਵੀ ਨਹੀਂ ਆਉਂਦੀ ਖਤਮ, ਅਤੇ ਰੋਜ਼ ਪੈਦਾ ਹੁੰਦੇ ਨੇ, ਰੋਜ਼ ਉਹ ਮਰਦੇ ਨੇ, ਰੋਜ਼ ਇੱਦਾਂ ਦੇ ਹੋ ਰਹੇ ਨੇ, ਯਾਨੀ ਨਵੇਂ ਹੋਰ ਪੈਦਾ ਹੋ ਜਾਂਦੇ ਨੇ ਉਹ ਪਿੱਛੇ। ਵਾਹਿਗੁਰੂ ਤੇਰੇ ਰੰਗ ਨਿਆਰੇ ਆ, ਇਹ ਖੇਡ ਸਿਰਫ ਇੱਥੇ ਹੀ ਨਹੀਂ ਵੀ ਸਾਡੇ ਜ ਸੰਸਾਰ ਵਿੱਚ ਜੰਮਣ ਮਰਨ ਦੀ ਚੱਲ ਰਹੀ ਹੈ, ਉੱਪਰ ਵੀ ਬ੍ਰਹਮੰਡਾਂ 'ਚ ਵੀ ਚੱਲ ਰਹੀ ਹੈ। ਔਰ ਇਹ ਬੇਅੰਤ ਹੈ। ਅਜੇ ਤੱਕ ਨਾਸਾ ਵਾਲੇ ਕਹਿੰਦੇ ਵੀ ਅਸੀਂ 5% ਵੀ ਨਹੀਂ ਲੱਭ ਸਕੇ, 5% ਵੀ ਨਹੀਂ ਪਤਾ ਲੱਗਾ ਪੂਰਾ, 95% ਅਜੇ ਸਾਡੀ ਸਮਝ ਤੋਂ ਬਾਹਰ ਹੈ, ਕੋਈ ਪਤਾ ਨਹੀਂ, ਬੇਅੰਤ ਹੈ। ਸਤਿਗੁਰੂ ਕਹਿੰਦੇ ਭਾਈ ਇਹ ਸੰਸਾਰ ਦੀ ਹਰ ਚੀਜ਼ ਜੰਮਣ ਮਰਨ ਵਾਲੀ, ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀ। ਟਿਕਣ ਵਾਲੀ ਚੀਜ਼ ਕਿਹੜੀ ਹੈ? ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਜਾਓ, ਉਹ ਇੱਕ ਕੇਂਦਰ ਬਿੰਦੂ ਐਸਾ ਹੈ ਜਿੱਥੇ ਧਰੂ ਦਾ ਟਿਕਾਣਾ ਹੈ, ਜਿਵੇਂ ਧਰੂ ਅਟਲ ਅਜਹੂ ਨਾ ਟਰਿਓ, ਉਹ ਨਹੀਂ ਆਪਣੇ ਥਾਂ ਤੋਂ ਹਿਲਦਾ। ਬਾਕੀ ਦੇਖੋ ਸਾਰੇ ਤਾਰੇ ਆਕਾਸ਼ ਵਿੱਚ ਘੁੰਮਦੇ ਰਹਿੰਦੇ। ਨਾਮ ਜਪਣ ਵਾਲੀ ਰੂਹ ਵੀ ਜਿਹੜੀ ਹੈ ਉਹ ਵੀ ਕਦੀ ਜਾਂਦੀ ਨਹੀਂ, ਸਦਾ ਹੀ ਅਟਲ ਹੈ, ਸਦਾ ਹੀ ਅਟਲ ਹੈ, ਅਵਿਨਾਸ਼ੀ ਹੈ। ਗੁਰੂ ਨਾਲ ਲੱਗ ਕੇ ਗੁਰਮੁਖ ਬਣ ਕੇ ਅਸਥਿਰ ਹੋਏ ਜੀਉ, ਜਿਹੜੇ ਪਰਮੇਸ਼ਰ ਨਾਲ ਜੁੜ ਗਏ, ਗੁਰਮੁਖ ਹੋ ਗਏ, ਸਦਾ ਸਦਾ ਜਿਉਂਦੇ ਹਨ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਹੜੇ ਗੁਰਮੁਖ ਜਨ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨਾਲ ਜੁੜ ਗਏ ਹਨ, ਨਾ ਉਹ ਮਰਦੇ ਹਨ, ਨਾ ਆਉਂਦੇ ਹਨ, ਨਾ ਜਾਂਦੇ ਹਨ, ਸਦਾ ਹੀ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੁਰਮੰਤਰ ਦਿੜਾਏ ਹਰ ਰਸ ਕਰਸਾਏ, ਹਰ ਅੰਮ੍ਰਿਤ ਹਰ ਮੁਖ ਜੋਏ ਜੀਓ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਮੰਤਰ ਦਿੜ ਕਰਾਉਂਦੇ ਹਨ, ਵਾਹਿਗੁਰੂ 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 ਵਾਹਿਗੁਰੂ। ਪਹਿਲਾਂ ਗੁਰੂ ਸਾਹਿਬ ਆਪ ਜਪਿਆ ਅਤੇ ਫਿਰ ਸਿੱਖਾਂ ਨੂੰ ਜਪਾਇਆ। ਸਾਧ ਸੰਗਤ ਜੀ, ਜਿਹੜਾ ਸਤਿਗੁਰੂ ਪੂਰਾ ਆਪ ਜਪੇਗਾ ਉਹੀ ਜਪਾ ਸਕੇਗਾ, ਜਿਹੜਾ ਅਧੂਰਾ ਮੇਰੇ ਵਰਗਾ ਹੈ ਉਹਦੇ ਆਖੇ ਲਾ ਕੇ ਕੋਈ ਨਾਮ ਨਹੀਂ ਜਪਦਾ, ਕਿਉਂ ਅਸੀਂ ਆਪ ਨਹੀਂ ਜਪਿਆ। ਸਤਿਗੁਰੂ ਸਾਹਿਬ ਜੀ ਨੇ ਆਪ ਜਪਿਆ ਹੈ ਅਤੇ ਆਪਣੇ ਸਿੱਖਾਂ ਨੂੰ ਦ੍ਰਿੜ ਕਰਾਇਆ ਵੀ ਜਪੋ ਭਾਈ ਵਾਹਿਗੁਰੂ ਵਾਹਿਗੁਰੂ ਹਰ ਰਸਕ ਰਸਾਏ। ਜਦੋਂ ਨਾਮ ਜਪਦੇ ਜਪਦੇ ਗੁਰਮੁਖ ਰਸੀਏ ਬਣ ਜਾਂਦੇ ਨੇ, ਉਸ ਰਸ ਨੂੰ ਮਾਣਦੇ ਨੇ, ਰਸਕ ਬਣ ਕੇ ਹੋਰ ਰਸ ਆਉਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਭਿਆਸੀਆਂ ਵਾਸਤੇ ਕਈ ਨੁਕਤੇ ਦਿੱਤੇ ਹਨ। ਉਹਨਾਂ ਨੇ ਇਹ ਵੀ ਲਿਖਿਆ ਹੈ ਵੀ ਰਸ 'ਤੇ ਸਾਡਾ ਹੱਕ ਨਹੀਂ ਹੈ, ਰਸ ਗੁਰੂ ਦੀ ਦਾਤ ਹੈ, ਸਾਡਾ ਕੰਮ ਜਪਣਾ ਹੈ, ਜਪੀ ਜਾਈਏ, ਰਸ ਮਹਾਰਾਜ ਸਾਹਿਬ ਜੀ ਆਪ ਬਖਸ਼ਿਸ਼ ਕਰਕੇ ਦੇਣਗੇ, ਕਿਰਪਾ ਕਰਨਗੇ। ਅਤੇ ਜਦੋਂ ਰਸ ਦੇਣਗੇ ਫਿਰ ਉਹ ਰਸ ਦਾ ਕੋਈ ਅੰਤ ਨਹੀਂ ਹੋਵੇਗਾ, ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਉਹ ਕਦੋਂ ਆਉਣਾ ਉਹ ਮਹਾਰਾਜ ਦੀ ਮਰਜ਼ੀ ਹੈ। ਪਰ ਉਹ ਰਸ ਸਾਰੇ ਸੰਸਾਰ ਦੇ ਰਸਾਂ ਨਾਲੋਂ ਮਹਾਨ ਰਸ ਹੁੰਦਾ, ਵੱਡਾ ਰਸ ਹੁੰਦਾ। ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਉਸ ਰਸ ਦਾ ਬਹੁਤ ਵਾਰੀ ਜ਼ਿਕਰ ਕੀਤਾ, ਰਾਰਾ ਰਸ ਨਿਰਸ ਕਰ ਜਾਂਦਿਆਂ ਹੋਏ ਨਿਰਸ ਸੋ ਰਸ ਪਹਿਚਾਨਿਆ। ਉਹ ਰਸ ਜਿਹੜਾ ਸੰਸਾਰ ਦੇ ਰਸਾਂ ਨੂੰ ਛੱਡ ਕੇ ਮਾਣਿਆ ਜਾਂਦਾ ਉਹ ਰਸ ਪ੍ਰਾਪਤ ਹੋ ਜਾਂਦਾ। ਹਰ ਅੰਮ੍ਰਿਤ ਹਰ ਮੁਖ ਚੋਏ ਜੀਓ, ਗੁਰਮੁਖ ਜਨਾਂ ਦੇ ਮੁੱਖ ਤੋਂ ਅੰਮ੍ਰਿਤ ਰਸ ਚੋਣਾ ਸ਼ੁਰੂ ਹੁੰਦਾ ਹੈ। ਜਪਦੇ 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 ਰਸਨਾ ਵੀ, ਭਾਈ ਸਾਹਿਬ ਕਹਿੰਦੇ ਰਸਲੀਆਂ ਰਸਨਾ ਰਸੀਲੀ ਪਈ, ਭਾਈ ਗੁਰਦਾਸ ਜੀ ਦੇ ਬਚਨ ਨੇ, ਰਸਨਾ ਰਸੀਲੀ ਹੋ ਜਾਂਦੀ, ਰਸ ਵਾਲੀ ਹੋ ਜਾਂਦੀ। ਉਸ ਰਸ ਭਰੀ ਰਸਨਾ ਤੋਂ ਅੰਮ੍ਰਿਤ ਰਸ ਚੁੰਦਾ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੇ। ਔਰ ਜੋ ਫਿਰ ਬਚਨ ਮਹਾਂਪੁਰਸ਼ਾਂ ਦੀ ਰਸਨਾ ਤੋਂ ਨਿਕਲਦੇ ਨੇ ਉਹ ਵੀ ਸਾਰਿਆਂ ਨੂੰ ਰਸ ਸਾਰ ਕਰ ਜਾਂਦੇ ਨੇ। ਰਸ ਵਾਲੀ ਰਸਨਾ ਦੇ ਬਚਨ ਸੁਣਨ ਵਾਲਿਆਂ ਨੂੰ ਵੀ ਰਸ ਆ ਜਾਂਦਾ ਹੈ। ਅਤੇ ਫਿਰ ਸਾਧ ਸੰਗਤ ਜੀ, ਜੋ ਬਚਨ ਉਸ ਰਸਨਾ ਤੋਂ ਨਿਕਲਦੇ ਨੇ ਉਹ ਪੂਰਨ ਹੁੰਦੇ ਨੇ, ਇੱਕ ਸਾਧ ਬਚਨ ਅਟਲ ਲਾਦਾ। ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ, ਫਿਰ ਬਾਹੁੜ ਮਰਨ ਨਾ ਹੋਈ। ਹਰ ਅੰਮ੍ਰਿਤ ਰਸ ਪਾਇਆ ਉਹ ਜਦੋਂ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪ੍ਰਾਪਤ ਕੀਤਾ, ਉਹਨੇ ਕਲਾ ਐਸੀ ਵਰਤਾਈ, ਮੂਆ ਜੀਵਾਇਆ, ਮਰਿਆ ਹੋਇਆ ਜਿੰਦਾ ਕਰ ਦਿੱਤਾ, ਮਰੇ ਵਿੱਚ ਜਾਨ ਪਾ ਦਿੱਤੀ। ਜਿਸਮਾਨੀ ਤੌਰ 'ਤੇ ਲੋਕ ਜੀਂਦੇ ਹਨ, ਅਸੀਂ ਵੀ ਜਿਸਮਾਨੀ ਤੌਰ 'ਤੇ ਹੀ ਜੀਂਦੇ ਹਾਂ, ਆਤਮਕ ਤੌਰ 'ਤੇ ਮਰੇ ਹੁੰਦੇ। ਜਦੋਂ ਅੰਮ੍ਰਿਤ ਰਸ ਮਿਲਦਾ ਹੈ ਤਾਂ ਆਤਮਕ ਤੌਰ 'ਤੇ ਜੀ ਪੈਂਦੇ, ਰੂਹਾਨੀ ਤੌਰ 'ਤੇ ਜੀ ਪੈਂਦੇ। ਜਿਸਮਾਨੀ ਤੌਰ 'ਤੇ ਜੀਣਾ ਕੋਈ ਜੀਣਾ ਨਹੀਂ, ਅਸਲ ਜੀਣਾ ਤਾਂ ਰੂਹਾਨੀ ਤੌਰ 'ਤੇ ਹੀ ਹੈ। ਤਾਂ ਰੂਹਾਨੀ ਤੌਰ 'ਤੇ ਸਤਿਗੁਰਾਂ ਨੇ ਜਿੰਦਾ ਕਰ ਦਿੱਤਾ, ਫਿਰ ਵਾਹੁੜ ਮਰਨ ਨਾ ਹੋਈ, ਫਿਰ ਮੁੜ ਕੇ ਮਰਨਾ ਨਹੀਂ ਹੁੰਦਾ। ਜਿਨ੍ਹਾਂ ਸ਼ਹੀਦਾਂ ਨੂੰ ਰੋਜ਼ ਯਾਦ ਕਰਦੇ ਹਾਂ ਸਾਧ ਸੰਗਤ ਜੀ, ਉਹਨਾਂ ਸ਼ਹੀਦਾਂ ਸਿੰਘਾਂ ਦੀ ਅਵਸਥਾ ਸਾਡੇ ਵਰਗੀ ਨਹੀਂ ਸੀ ਵੀ ਮਾੜੀ ਜਿਹੀ ਧੁੱਪ ਲੱਗੀ ਤਾਂ ਹਾਏ ਹਾਏ, ਛਾਂ ਲੱਗੀ ਤਾਂ ਹਾਏ ਹਾਏ, ਅਤੇ ਗਰਮੀ ਸਰਦੀ ਨਹੀਂ ਸਹਿ ਸਕਦੇ ਅਸੀਂ ਤਾਂ। ਉਹ ਦੇਗਾਂ ਵਿੱਚ ਵੀ ਉੱਬਲ ਗਏ ਹਨ ਅਤੇ ਬੰਦ ਬੰਦ ਵੀ ਕਟਵਾ ਲਏ ਹਨ, ਖੋਪਰੀਆਂ ਵੀ ਲੁਹਾ ਲਈਆਂ ਹਨ, ਅਤੇ ਉਹ ਅਵਸਥਾ ਕਿੱਥੋਂ ਆਉਂਦੀ ਹੈ? ਉਹ ਅਵਸਥਾ ਅੰਮ੍ਰਿਤ ਰਸ ਨਾਲ, ਅੰਮ੍ਰਿਤ ਪੀ ਕੇ, ਨਾਮ ਜਪ ਕੇ ਉਹ ਅਵਸਥਾ ਬਣਦੀ ਹੈ। ਫਿਰ ਉਹਨਾਂ ਨੂੰ ਕੌਣ ਮਾਰ ਸਕਦਾ? ਨਾ ਉਹ ਮਰਹਿ ਨਾ ਠਾਕੇ ਜਾਹੇ, ਜਿਨ ਕੇ ਰਾਮ ਵਸਣ। ਆਹ ਪੰਗਤੀ ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਬੱਬਰ ਉਹਨਾਂ ਦੀ ਰਸਨਾ 'ਤੇ ਸੀ ਜਦੋਂ ਸੁਆਸ ਨਿਕਲੇ ਸਨ। ਜਿਹੜੇ ਪੁਲਿਸ ਵਾਲਿਆਂ ਨੇ ਉਹ ਵੇਖਿਆ ਸੀ, ਉਹਨਾਂ ਨੇ ਆਪ ਫਿਰ ਬਿਆਨ ਦੇ ਕੇ ਦੱਸਿਆ ਸੀ ਵੀ ਅਸੀਂ ਦੇਖਿਆ ਭਾਈ ਤਾਰੂ ਸਿੰਘ ਵਰਗਾ ਸਿੰਘ, ਭਾਈ ਮਨੀ ਸਿੰਘ ਵਰਗਾ ਸਿੰਘ ਇਸ ਸਮੇਂ ਵਿੱਚ ਵੀ ਅੱਖਾਂ ਕੱਢ ਦਿੱਤੀਆਂ, ਹੱਥ ਪੈਰ ਵੱਢ ਦਿੱਤੇ, ਅਤੇ ਬਾਣੀ ਜਾਪ ਜਾ ਰਹੀ ਸੀਗਾ। ਅਤੇ ਜਦੋਂ ਲਾਸਟ ਉਹਨਾਂ ਦੇ ਪੇਟ ਦੇ ਵਿੱਚ ਸੂਏ ਮਾਰ ਕੇ ਗਰਮ ਕਰਕੇ ਜਿਹੜੀਆਂ ਸਲਾਖਾਂ ਮਾਰ ਕੇ ਸ਼ਹੀਦ ਕੀਤਾ ਸੀ, ਅਤੇ ਉਸ ਵੇਲੇ ਉਹ ਇਹ ਪੰਗਤੀ ਸੀਗੀ ਮੂੰਹ 'ਤੇ, ਨਾ ਉਹ ਮਰਹਿ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਅਤੇ ਸੁਆਸ ਭਾਈ ਸਾਹਿਬ ਜੀ ਦੇ ਸੰਪੂਰਨ ਹੋ ਗਏ ਸਨ। ਸੋ ਕਹਿਣ ਦਾ ਭਾਵ ਹੈ ਸਾਧ ਸੰਗਤ ਜੀ, ਇਹ ਅੰਮ੍ਰਿਤ ਰਸ ਆਇਆ ਹੋਵੇ ਫਿਰ ਕੌਣ ਮਾਰ ਸਕਦਾ ਹੈ? ਸਾਨੂੰ ਆਪਣੇ ਪੈਰਾਂ ਦਾ ਖੜਕਾ ਹੀ ਡਰਾਈ ਜਾਂਦਾ, ਕਿਉਂ ਸਾਡੇ ਅੰਦਰ ਅੰਮ੍ਰਿਤ ਰਸ ਨਹੀਂ ਆ ਰਿਹਾ। ਪਰ ਜੇ ਉਹ ਅੰਮ੍ਰਿਤ ਰਸ ਆ ਜਾਵੇ ਫਿਰ ਤਾਂ ਫਿਰ ਬਹੁੜ ਮਰਨ ਨਾ ਹੋਈ, ਫਿਰ ਮਰਨਾ ਨਹੀਂ ਹੁੰਦਾ। ਹਰ ਹਰ ਨਾਮ ਅਮਰ ਪਦ ਪਾਇਆ, ਹਰ ਨਾਮ ਸਮਾਵੈ ਸੋਈ। ਸਾਹਿਬ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਨਾਮ ਜਪ ਜਪ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਉਹ ਅਮਰ ਪਦਵੀ ਜੋ ਮਰ ਨਹੀਂ ਸਕਦਾ, ਜਿੱਥੇ ਮੌਤ ਮਾਰ ਨਹੀਂ ਸਕਦੀ, ਉਹ ਪਦਵੀ ਪ੍ਰਾਪਤ ਕਰ ਲਈ। ਹਰ ਨਾਮ ਸਮਾਵੈ ਸੋਈ, ਉਹੀ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦੇ ਹਨ। ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦੇ, ਇਹ ਅਰਥ ਜਿਹੜਾ ਹੈ ਆਮ ਤੌਰ 'ਤੇ ਅਸੀਂ ਜਿਹੜੇ ਅੱਜ ਕੱਲ੍ਹ ਦੇ ਟੀਕਾਕਾਰ ਹਾਂ ਉਹ ਕਰਦੇ ਹਾਂ, ਪਰ ਪੁਰਾਤਨ ਮਹਾਂਪੁਰਸ਼ਾਂ ਨੇ ਇਹਨੂੰ ਜਿੱਥੇ ਨੰਨੇ ਅਤੇ ਕੰਨਾਂ 'ਤੇ ਮੰਮੇ ਨੂੰ ਸਿਹਾਰੀ ਆਈ, ਕਈ ਜਗ੍ਹਾ 'ਤੇ, ਸਾਰੀ ਥਾਵਾਂ 'ਤੇ ਨਹੀਂ, ਇਹੋ ਜਿਹੀ ਥਾਂ 'ਤੇ ਅਰਥ ਨਾਮੀ ਲਿਆ ਹੈ। ਹਰ ਨਾਮ ਸਮਾਵੈ ਸੋਈ, ਉਹ ਬੰਦੇ ਨਾਮੀ ਵਿੱਚ ਸਮਾ ਜਾਂਦੇ ਹਨ ਨਾਮ ਜਪ ਕੇ। ਨਾਮੀ ਅਤੇ ਨਾਮ ਕੀ ਹੁੰਦਾ? ਜਿਹਦਾ ਨਾਮ ਹੋਵੇ ਉਹਨੂੰ ਉਹ ਨਾਮੀ ਹੁੰਦਾ। ਮੰਨ ਲਓ ਅਸੀਂ ਕੋਈ ਬੰਦਾ ਤੁਰਿਆ ਹੁੰਦਾ ਅਤੇ ਅਸੀਂ ਪੁੱਛਦੇ ਹਾਂ ਇਹਦਾ ਨਾਮ ਕੀ ਹੈ, ਇਹ ਬੰਦੇ ਦਾ ਨਾਮ ਕੀ ਹੈ, ਅਤੇ ਉਹ ਜਿਹੜਾ ਉਹਦਾ ਨਾਮ ਹੁੰਦਾ ਉਦੋਂ ਦਾ ਨਾਮ ਹੋ ਗਿਆ, ਪਰ ਉਹ ਬੰਦਾ ਉਹ ਨਾਮੀ ਹੋ ਗਿਆ। ਉਹ ਜਿਹੜਾ ਨਾਮੀ ਹੈ, ਨਾ ਜਪ ਕੇ ਨਾਮੀ 'ਚ ਸਮਾ ਜਾਂਦਾ, ਨਾ ਲੈਂਦੇ ਨਾਮੀ 'ਚ ਧਿਆਨ ਜਾਣਨ। ਨਾਮ ਦੀ ਸ਼ਕਤੀ ਦੇਖੋ, ਜੋ ਦੋ ਬਿਰਤੀਆਂ ਵਿਦਵਾਨਾਂ ਨੇ ਦੱਸੀਆਂ, ਇੱਕ ਸ਼ਕਤੀ ਬਿਰਤੀ, ਇੱਕ ਲੱਛਣਾ ਬਿਰਤੀ। ਸ਼ਕਤੀ ਬਿਰਤੀ ਹੈ ਸ਼ਬਦ ਦੀ, ਵੀ ਜਦੋਂ ਸ਼ਬਦ ਮੂੰਹ ਤੋਂ ਨਿਕਲਦਾ ਹੈ ਉਸੇ ਵੇਲੇ ਹੀ ਉਹ ਪਦਾਰਥ ਦਾ, ਜਿਹੜੇ ਪਦਾਰਥ ਦਾ ਨਾਮ ਲਿਆ ਉਹਦਾ ਸਰੂਪ ਸਾਹਮਣੇ ਲਿਆਉਂ। ਜਿਵੇਂ ਅਸੀਂ ਕਹਿੰਦੇ ਹਾਂ ਘੋੜਾ ਅਤੇ ਅਤੇ ਘੋੜਾ ਕਹਿੰਦੇ ਅਨੁਸਾਰ ਸਾਨੂੰ ਸੁੰਦਰ ਸਰੂਪ ਵਾਲਾ, ਨੁਕੀਲੇ ਕੰਨਾਂ ਵਾਲਾ ਅਤੇ ਪੂਛ ਵਾਲਾ ਅਤੇ ਸਵਾਰੀ ਦੇ ਕੰਮ ਆਉਣ ਵਾਲਾ, ਚਾਰ ਪੈਰਾਂ ਵਾਲਾ ਇੱਕ ਜਾਨਵਰ, ਇੱਕ ਪਸ਼ੂ ਸਾਡੇ ਸਾਹਮਣੇ ਆ ਜਾਂਦਾ। ਗਊ ਕਹਿੰਦੇ ਅਸੀਂ ਦੋ ਸਿੰਘਾਂ ਵਾਲੀ, ਚਾਰ ਥਣਾਂ ਵਾਲੀ, ਪੂਛ ਵਾਲੀ, ਦੁੱਧ ਦੇਣ ਵਾਲੀ, ਉਹ ਇੱਕ ਗਊ ਸਾਡੇ ਸਾਹਮਣੇ ਆ ਜਾਂਦੀ। ਉਹ ਅੱਖਰ ਦੇ ਵਿੱਚ ਸ਼ਕਤੀ ਹੈ, ਗਊ ਅੱਖਰ ਦੇ ਵਿੱਚ ਸ਼ਕਤੀ ਹੈ ਕਿ ਗਊ ਦਾ ਹੀ ਗਿਆਨ ਕਰਾ ਦੇ। ਜੇ ਘੋੜਾ ਅੱਖਰ ਬੋਲਦੇ ਹਾਂ ਅਤੇ ਇੱਕਦਮ ਹਾਥੀ ਬੋਲਦੇ ਹਾਂ ਤਾਂ ਸਾਨੂੰ ਸੁੰਡ ਵਾਲਾ, ਵੱਡਾ ਸਾਰਾ, ਮੋਟਾ ਤਾਜ਼ਾ, ਚਾਰ ਪੈਰਾਂ ਵਾਲਾ ਉਹ ਜਾਨਵਰ ਸਾਹਮਣੇ ਆ ਜਾਂਦਾ। ਯਾਨੀ ਅੱਖਰ ਦੇ ਵਿੱਚ ਤਾਕਤ ਹੈ, ਉਹ ਉੱਥੇ ਲੈ ਜਾਂਦਾ, ਸਾਡੀ ਸੁਰਤ ਨੂੰ ਲੈ ਜਾਂਦਾ। ਇਸ ਤਰ੍ਹਾਂ ਵਾਹਿਗੁਰੂ 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 ਸ਼ਬਦ ਵਿੱਚ ਸ਼ਕਤੀ ਹੈ ਕਿ ਜਿੱਥੇ ਉਹ ਵਾਹਿਗੁਰੂ ਦੀ ਹੋਂਦ ਹੈ, ਵਾਹਿਗੁਰੂ ਦਾ ਸਰੂਪ ਹੈ, ਜੋ ਅਣਦਿਸਦਾ ਸਰੂਪ ਹੈ, ਉਸ ਅਣਦਿਸਦੇ ਸਰੂਪ ਵਿੱਚ, ਉਸ ਨਾਮੀ ਵਿੱਚ ਸਾਡੀ ਸੁਰਤ ਦੀ ਸਮਾਈ ਕਰਾ ਦਿੰਦਾ। ਸੁਰਤ ਸ਼ਬਦ ਦਾ ਮੇਲ ਬਣ ਜਾਂਦਾ। ਹਰ ਨਾਮ ਸਮਾਵੈ ਸੋਈ, ਉਹ ਨਾਮੀ ਵਿੱਚ ਸਮਾ ਜਾਂਦਾ, ਪਰਮੇਸ਼ਰ ਸਮਾ ਜਾਂਦਾ ਜਿਹੜਾ ਨਾਮ ਜਪਦਾ। ਹਰ ਹਰ ਨਾਮ ਅਮਰ ਪਦ ਪਾਇਆ, ਹਰ ਨਾਮ ਸਮਾਵੈ ਸੋਈ, ਉਹ ਨਾਮੀ ਵਿੱਚ ਲੀਨ ਹੋ ਜਾਂਦਾ। ਜਨ ਨਾਨਕ ਨਾਮ ਆਧਾਰ ਟੇਕ ਹੈ, ਬਿਨ ਨਾਵੈ ਅਵਰ ਨ ਕੋਇ ਜੀਉ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਚਨ ਕਰਦੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਸਾਨੂੰ ਨਾਮ ਦਾ ਹੀ ਆਸਰਾ ਹੈ, ਨਾਮ ਦੀ ਹੀ ਟੇਕ ਹੈ, ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਜੋ ਕੁਝ ਵੀ ਇਸ ਸੰਸਾਰ ਵਿੱਚ ਦਿਸਦਾ ਹੈ, ਕੁਛ ਵੀ, ਭਾਵੇਂ ਉਹ ਮਾਇਆ ਦਾ ਪਦਾਰਥ ਕੋਈ ਵੀ ਹੈ, ਉਹ ਕੁਛ ਨਹੀਂ, ਉਹ ਸਦਾ ਸਦੈਵੀ ਸੁੱਖ ਨਹੀਂ ਦੇ ਸਕਦਾ, ਮਨ ਦੀ ਸ਼ਾਂਤੀ ਨਹੀਂ ਦੇ ਸਕਦਾ, ਉਹ ਮਨ ਨੂੰ ਟਿਕਾ ਨਹੀਂ ਸਕਦਾ, ਸਿਰਫ ਨਾਮ ਨਾਲ ਹੀ ਮਨ ਟਿਕਦਾ ਹੈ। ਜਗ ਉਪਜੈ ਬਿਨਸੈ ਬਿਨਸ ਬਿਨਾਸੈ, ਲਗ ਗੁਰਮੁਖ ਅਸਥਿਰ ਹੋਏ ਜੀਓ। ਇਹ ਜਗ ਉਪਜੇਗਾ, ਬਿਨਸੇਗਾ, ਬਿਨਸ ਬਿਨਾਸੈ, ਬਾਰ ਬਾਰ ਇਹਦਾ ਇਹੀ ਕੰਮ ਹੈ। ਇਹ ਸੰਸਾਰ ਦੇ ਵਿੱਚ ਇੱਕੋ ਹੀ ਹੈ, ਆਈ ਜਾਓ, ਜਾਈ ਜਾਓ, ਜਮੀ ਜਾਓ, ਮਰੀ ਜਾਓ, ਬਸ ਗੇੜ ਹੈ। ਜਿਵੇਂ ਧਰਤੀ ਆਲੇ ਦੁਆਲੇ ਘੁੰਮੀ ਜਾਂਦੀ ਹੈ, ਰੋਜ਼ ਸੂਰਜ ਦੇ ਆਲੇ ਦੁਆਲੇ ਸਾਲ ਵਿੱਚ ਗੇੜੇ ਲਾਈ ਜਾਂਦੀ, ਕਰੋੜਾਂ ਸਾਲ ਹੋ ਗਏ, ਇੱਦਾਂ ਹੀ ਹੋਰ ਵੀ ਸਾਰਾ, ਨਿੱਕੇ ਤੋਂ ਨਿੱਕਾ, ਵੱਡੇ ਤੋਂ ਵੱਡਾ, ਜਿੰਨਾ ਪਸਾਰਾ ਉਹ ਚੱਲਦਾ ਹੈ, ਟਿਕਦਾ ਨਹੀਂ। ਬਸ ਟਿਕਣ ਦਾ ਧਰੂਆ ਇੱਕੋ ਹੀ ਹੈ, ਸਤਨਾਮ ਸ਼੍ਰੀ ਵਾਹਿਗੁਰੂ। ਉਸ ਤੋਂ ਬਿਨਾਂ ਇਹ ਕੋਈ ਵੀ ਕਿਤੇ ਵੀ ਟਿਕਾ ਨਹੀਂ, ਕਿਤੇ ਵੀ ਟਿਕਾ ਨਹੀਂ। ਬੰਦਾ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਕਹਿੰਦਾ ਵੀ ਆਹ ਕੰਮ ਹੋ ਜਾਵੇ ਫਿਰ ਮੈਂ ਠੀਕ ਹਾਂ, ਆਹ ਕੰਮ ਹੋ ਜਾਵੇ ਫਿਰ ਮੈਂ ਠੀਕ ਹਾਂ, ਉਹ ਫਿਰ ਅੱਗੇ ਦੀ ਅੱਗੇ ਫਿਰ ਹੋਰ ਭਾਜਣ ਪਈ ਹੁੰਦੀ ਹੈ। ਬਸ ਇੱਕ ਨਾਮ ਨਾਲ ਹੀ ਸ਼ਾਂਤੀ ਆਉਣੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਫੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।